एक ओंकार सतनाम करता पुरुख निरपौ निर्वैर अकाल मूर्त अजूनी सैभं गुरपुरसाद जप आदि सच जुगाद सच है भी सच नानक होसी भी सच एक अदुती गुरु नानक देवा ओंकार गुर अंग देव भेव सतनाम गुर अमर प्यारे करता रामदास गुर बारे पुरख श्री अर्जन सुखदानी निरपो हर गोबिंद गुण खानी निर्वैर गुरु है श्री हर राय अकाल मूर्त हर कृष्ण अजूनी तेग बहादुर राय सह पंगुर दशमेश सहाय गुर प्रसाद ग्रंथ गुर ज्ञाना वाहि गुरु बंदन भगवाना गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ जी जान पूर्ण देखो आत्मा द्वैते सर्व निवार भय शांत मन संत जेहे ते पद नमो हमार वेश मारे अथा गंति अतोले ज्यो बुलावो त्यों नानक दास बोले सो कहो टल गुरु सेविए एनिस सहज सुभाए दर्शन परसै गुरु के जन्म मरण दुख जाए दर्शन परसै गुरु के जन्म मरण दुख जाए
सतनाम श्री वाहिगुरु साहिब जी अठ खंड पाखंड मत गुरमत इक मन इक ध्याया अष्ट धात पारस मिल गुरमुख कंचन जोत जगाया रिद्ध सिद्ध सिद्ध साधुका आज पुरख आदेश कराया अठे पहर अराधी है शब्द सुरत लिव अलख लखाया अष्टकुली बिह उतरी सतगुर मत न मोहे माया मन साधना साधी है गुरमुख सुख पल साध सदाया साध संगत मिल मन वसयाया मन असाधना साधी है गुरमुख सुख पल साध सदाया साध संगत मेल मन बस आया
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा साध संगत जी आप जितने भी माई भाई गुरु सिख श्रोता जन शाम दे वक्त गुरु दरबार विच पहुंचे हो गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी अंदर हुणे हुण बड़ा सोहना कीर्तन मनोहर कीर्तन गुरमुखां दी रागी सिंह सबानन दी रसन द्वारा आप जी ने सरवण कीता है जो समा नियत कीता होया भाई साहब भाई गुरदास दी रचना दे ਵਿਚਾਰ ਚੱਲ ਰਹੇ ਨੇ ਜੋ 29ਵੀਂ ਵਾਰ ਦੀ 9ਵੀਂ ਪੌੜੀ ਹੈ ਇਸ ਦੇ ਵਿੱਚ ਜਿਸ ਦਾ ਪਾਠ ਆਪ ਜੀ ਨੇ ਹੁਣੇ ਸੁਣਿਆ ਅੱਠਾਂ ਦੀ ਗਿਣਤੀ ਦੇ ਨਾਲ ਉਪਦੇਸ਼ ਹੈ ਦੇ ਵਿੱਚ ਕੱਲ੍ਹ ਜੋ ਆਪ ਜੀ ਨੇ ਸੁਣਿਆ ਸੀ ਉਹਦੇ 'ਚ ਸੱਤਾਂ ਦੀ ਗਿਣਤੀ ਨਾਲ ਉਪਦੇਸ਼ ਸੀ ਲੜੀ ਵਾਰ ਇਸ ਤਰ੍ਹਾਂ ਭਾਈ ਸਾਹਿਬ 9 ਤੱਕ ਗਿਣਤੀ ਦੁਆਰਾ ਵਿਸ਼ੇਸ਼ ਕਰਕੇ ਜੋ ਗੱਲ ਕਰਨਗੇ ਕੱਲ੍ਹ ਦੀ ਕਥਾ ਦੇ ਵਿੱਚ 9 ਦੀ ਗਿਣਤੀ ਆਏਗੀ ਅੱਜ 8 ਦੀ ਗਿਣਤੀ ਹੈ ਤੋ ਜਿਸ ਪ੍ਰਕਾਰ ਭਾਈ ਸਾਹਿਬ ਜੀ ਨੇ ਗੁੱਝੀਆਂ ਰਮਜ਼ਾਂ ਮਾਰੀਆਂ ਨੇ ਅਤੇ ਕਿਤੇ ਕਿਤੇ ਭਾਈ ਸਾਹਿਬ ਦੀ ਵਿਚਾਰ ਜਿਹੜੀ ਹੈ ਉਹ ਬੜੀ ਅਰਥ ਭਾਵ ਤੋਂ ਗੂੜ੍ਹੀ ਵੀ ਹੋ ਜਾਂਦੀ ਹੈ ਕਿਉਂ ਜਿੱਥੇ ਨਾਮ ਲੈਂਦੇ ਨੇ ਗਿਣਤੀਆਂ ਅਤੇ ਉਹ ਵਿਚਾਰ ਭਾਈ ਸਾਹਿਬ ਜੀ ਦੀ ਰਸਨਾ ਦੁਆਰਾ ਆਓ ਉਸ ਨੂੰ ਸਮਝਣ ਦਾ ਯਤਨ ਕਰੀਏ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣਨਾ ਕਰੋ ਜੀ
ਸ੍ਰੀ ਵਾਹਿਗੁਰੂ ਜੀ ਅੱਠ ਖੰਡ ਪਾਖੰਡ ਮਤ ਗੁਰਮਤ ਇੱਕ ਮਨ ਇੱਕ ਧਿਆਇਆ
ਭਾਈ ਸਾਹਿਬ ਜੀ ਦੀ ਇਹ ਬੜੀ ਇੱਕ ਖੂਬੀ ਹੈ ਕਿ ਜੋ ਗੁਰਮਤ ਦੀ ਗੱਲ ਸਮਝਾਉਣ ਦਾ ਅਜਿਹਾ ਤਰੀਕਾ ਹੈ ਪ੍ਰਮਾਣ ਐਸੇ ਦਿੰਦੇ ਹੈ ਮਾਨੋ ਦ੍ਰਿਸ਼ਟਾਂਤਾਂ ਅਤੇ ਪ੍ਰਮਾਣਾਂ ਦੇ ਬਾਦਸ਼ਾਹ ਨੂੰ ਭਾਈ ਗੁਰਦਾਸ ਹੈ ਕੋਈ ਮੁਕਾਬਲਾ ਨਹੀਂ ਬਣਦਾ ਉਹਨਾਂ ਦੇ ਇੱਕ ਇੱਕ ਬੋਲ ਦੇ ਵਿੱਚ ਕੁੱਟ ਕੁੱਟ ਕੇ ਗੁਰਮਤ ਭਰੀ ਹੋਈ ਹੈ ਅੱਠ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਅਤੇ ਜੋ ਸੰਕਲਪ ਲਿਆ ਹੈ ਉਹ ਕਹਿੰਦੇ ਨੇ ਅੱਠ ਖੰਡ ਪਾਖੰਡ ਮਤ ਗੁਰਮਤ ਇੱਕ ਮਨ ਇੱਕ ਧਿਆਇਆ ਖੰਡ ਦਾ ਮਤਲਬ ਜਿਹੜਾ ਹੈ ਉਹ ਟੁਕੜਾ ਹੋਇਆ ਕਰਦਾ ਅਤੇ ਹੁਣ ਹਿੱਸੇ ਤੋਂ ਭਾਵ ਹੈ ਟੁਕੜੇ ਤੋਂ ਭਾਵ ਹੈ ਅੱਠ ਖੰਡ ਕਿਹੜੇ ਕਹਿ ਰਹੇ ਨੇ ਭਾਈ ਸਾਹਿਬ ਉਹ ਕਹਿੰਦੇ ਨੇ ਵੀ ਚਾਰ ਵਰਨ ਹਨ ਅਤੇ ਚਾਰ ਆਸ਼ਰਮ ਹਨ ਚਾਰ ਅਤੇ ਚਾਰ ਅੱਠ ਹੋ ਗਏ ਅੱਠ ਥਾਂ 'ਤੇ ਮਨੁੱਖ ਨੂੰ ਵੰਡਿਆ ਹੋਇਆ ਹੈ ਵਰਣਾਂ ਦੇ ਵਿੱਚ ਆਸ਼ਰਮਾਂ ਦੇ ਵਿੱਚ ਪ੍ਰਾਚੀਨ ਸਮੇਂ ਦੇ ਵਿਧਾਨ ਅਨੁਸਾਰ ਅਤੇ ਉਹਦੇ ਵਿੱਚ ਕਹਿ ਦਿੱਤਾ ਗਿਆ ਵੀ ਬ੍ਰਹਮਚਾਰੀ ਆਸ਼ਰਮ ਜਿਹੜਾ ਹੈ ਚਾਰ ਆਸ਼ਰਮ ਜਿਹੜੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਪਹਿਲਾਂ ਚਾਰ ਅਤੇ ਚਾਰ ਅੱਠ ਬਣ ਜਾਂਦੇ ਨੇ ਫਿਰ ਭਾਈ ਸਾਹਿਬ ਨੇ ਜਿਹੜਾ ਨਿਚੋੜ ਕੱਢਿਆ ਇਹਨਾਂ ਅੱਠਾਂ 'ਚੋਂ ਫਿਰ ਉਹ ਤੁਕ ਆਏ ਅਤੇ ਵਿਧਾਨ ਸੀ ਵੀ 25 ਵਰ੍ਹੇ ਤੱਕ ਬ੍ਰਹਮਚਰਜ ਰੱਖਣਾ ਅਤੇ 25 ਵਰ੍ਹੇ ਤੱਕ ਸ਼ਾਦੀ ਨਾ ਕਰਾਉਣੀ 25 ਵਰ੍ਹੇ ਤੱਕ ਕੇਵਲ ਵਿੱਦਿਆ ਪੜ੍ਹਨੀ ਉਹਦੇ ਵਿੱਚ ਸੰਸਾਰੀ ਵਿੱਦਿਆ ਵੀ ਅਤੇ ਪਰਮਾਰਥੀ ਵਿੱਦਿਆ ਵੀ ਅਤੇ ਗੁਰੂਕੁਲ ਵਿੱਚ ਰਹਿਣਾ ਜਿੱਥੇ ਵਿੱਦਿਆ ਪੜ੍ਹਾਈ ਜਾਵੇ 25 ਵਰ੍ਹੇ ਤੋਂ 50 ਵਰ੍ਹੇ ਤੱਕ ਫਿਰ ਦੂਸਰਾ ਆਸ਼ਰਮ ਜਿਹੜਾ ਉਹਨੂੰ ਕਿਹਾ ਜਾਂਦਾ ਸੀ ਗ੍ਰਿਸਤ ਆਸ਼ਰਮ ਪਹਿਲੇ ਨੂੰ ਬ੍ਰਹਮਚਾਰੀ ਆਸ਼ਰਮ ਫਿਰ ਉਹਦਾ ਵਿਧਾਰ ਸੀ ਵੀ ਇਹਦੇ ਵਿੱਚ ਸ਼ਾਦੀਸ਼ੁਦਾ ਹੋ ਕੇ ਜੋ ਬੱਚੇ ਪੈਦਾ ਹੋਏ ਹੈ ਉਹਨਾਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਪੜ੍ਹਾ ਲਿਖਾ ਕੇ ਉਹਨਾਂ ਬੱਚਿਆਂ ਨੂੰ 50 ਸਾਲ ਤੱਕ ਆਪਣੀ ਔਲਾਦ ਨੂੰ ਜਨਮ ਦੇ ਕੇ ਪੈਰਾਂ 'ਤੇ ਖੜ੍ਹੇ ਕਰ ਦੇਣ 50 ਵਰ੍ਹੇ ਦੀ ਉਮਰ ਤੱਕ ਇਹ ਡਿਊਟੀ ਕਰਨੀ ਜਦੋਂ ਉਮਰ 50 ਸਾਲ ਦੀ ਹੋ ਗਈ ਔਰਫੁਨ ਵਰਸ 50 ਤੇ ਤਜੈ ਸਰਵ ਜੰਜਾਲ 50 ਵਰ੍ਹੇ ਤੋਂ ਬਾਅਦ ਫਿਰ ਪਰਿਵਾਰ ਲਈ ਬੱਚਿਆਂ ਲਈ ਤੁਹਾਨੂੰ ਸੋਚਣ ਦੀ ਲੋੜ ਨਹੀਂ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਫਿਰ ਤੁਸੀਂ ਸੋਚੋ ਕਿ ਜਦੋਂ ਮੈਂ ਸੰਸਾਰ ਛੱਡ ਕੇ ਜਾਣਾ ਉਹਦੇ ਲਈ ਹੁਣ ਮੈਂ ਉਹ ਧਨ ਇਕੱਠਾ ਕਰਾਂ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਾਰੇ 50 ਸਾਲ ਤੋਂ ਫਿਰ 75 ਵਰ੍ਹੇ ਤੱਕ ਦੀ ਜਿਹੜੀ ਜ਼ਿੰਦਗੀ ਹੈ ਇਹਨੂੰ ਬਾਨ ਪ੍ਰਸਤ ਕਹਿੰਦੇ ਸੀ ਜੰਗਲਾਂ ਦੇ ਵਿੱਚ ਜਾਣਾ ਕਾਰੋਬਾਰ ਦਾ ਤਿਆਗ ਕਰ ਦੇਣਾ ਮੋਹ ਮਾਮਾਤਾ ਤੋਂ ਪਰੇ ਹੋ ਜਾਣਾ ਇੱਕ ਵਿਧਾਨ ਸੀ ਤੇ ਇਹ ਪੁੱਛ ਲੈਣਾ ਆਪਣੇ ਜੀਵਨ ਸਾਥੀ ਨੂੰ, ਘਰਵਾਲੀ ਨੂੰ ਪੁੱਛ ਲੈਣਾ, ਤੂੰ ਬੱਚਿਆਂ ਨਾਲ ਰਹਿਣਾ ਚਾਹੁੰਦੀ ਆ ਤਾਂ ਮੈਨੂੰ ਇਹਦੇ ਚ ਵੀ ਤੂੰ ਕੋਈ ਤਕਲੀਫ ਨਹੀਂ, ਜੇ ਤੂੰ ਮੇਰੇ ਨਾਲ ਜੰਗਲ ਜਾਣਾ ਚਾਹੁੰਦੀ ਆ ਤਾਂ ਮੈਨੂੰ ਇਹਦੇ ਵਿੱਚ ਵੀ ਕੋਈ ਵਾਧਾ ਨਹੀਂ। ਤੇ ਕੁਛ ਬੀਬੀਆਂ ਜੰਗਲ ਦੇ ਵਿੱਚ ਨਾਲ ਬਾਨਪ੍ਰਸਤੀ ਬਣ ਜਾਂਦੀਆਂ ਸੀ, ਕੁਛ ਬੱਚਿਆਂ ਕੋਲ ਰਹਿ ਜਾਂਦੀਆਂ, 75 ਵਰੇ ਤੱਕ ਬਾਨਪ੍ਰਸਤ, ਤੇ 75 ਵਰੇ ਤੋਂ ਬਾਅਦ 100 ਵਰੇ ਤੱਕ ਦੇ ਜਿਹੜੀ ਬਾਕੀ ਦੇ 25 ਸਾਲ ਨੇ ਸੰਨਿਆਸ, ਸਾਰੀਆਂ ਆਸਾਂ ਸੁਣ ਕਰ ਦੇਣੀਆਂ, ਬਾਸਨਾਮਾ ਖਤਮ ਕਰਕੇ ਮੋਕਸ਼ ਦੀ ਪ੍ਰਾਪਤੀ ਕਰਨੀ। ਚਾਰ ਤਾਂ ਇਹ ਖੰਡ ਜਿਹੜੇ ਭਾਈ ਸਾਹਿਬ ਪਹਿਲੀ ਤੁਕ ਵਿੱਚ ਕਹਿੰਦੇ, ਤੇ ਚਾਰ ਹਨ ਬ੍ਰਾਹਮਣ, ਛਤਰੀ, ਵੈਸ਼ ਔਰ ਸ਼ੂਦਰ। ਅਸਲ ਦੇ ਵਿੱਚ ਮਨੁੱਖ ਨੂੰ ਕੰਮ ਵੰਡੇ ਸਨ ਤੇ ਕੰਮਾਂ ਦੇ ਆਧਾਰ ਤੇ ਮਨੁੱਖ ਖੁਦ ਹੀ ਵੰਡਿਆ ਗਿਆ, ਔਰ ਫਿਰ ਕੇਵਲ ਇਹ ਵੰਡ ਨਹੀਂ ਰਹਿ ਗਈ, ਨਫ਼ਰਤ ਦਾ ਕਾਰਨ ਵੀ ਬਣ ਗਈ। ਬ੍ਰਾਹਮਣ ਦੇ ਕੋਲ ਵਿਦਿਆ ਸੀ, ਇਸ ਕਰਕੇ ਸੰਸਾਰ ਨੂੰ ਬਹੁਤ ਤਰ੍ਹਾਂ ਕਰਕੇ ਗੁੰਮਰਾਹ ਵੀ ਕੀਤਾ ਗਿਆ। ਇਹ ਦੱਸਿਆ ਗਿਆ ਵੀ ਬ੍ਰਾਹਮਣ ਜਾਤੀ ਸਭ ਤੋਂ ਉੱਤਮ ਹੁੰਦੀ ਹੈ, ਸ਼ੂਦਰ ਜਾਤੀ ਸਭ ਤੋਂ ਨੀਚ ਹੁੰਦੀ ਹੈ, ਇਹ ਬ੍ਰਾਹਮਣ ਦੀ ਮੱਤ ਹੈ। ਤੇ ਫਿਰ ਜਿਹੜੇ ਚਾਰੇ ਵਰਨ ਸਨ, ਬ੍ਰਾਹਮਣ ਦਾ ਕੰਮ ਸੀ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਜਗ ਕਰਨਾ ਤੇ ਕਰਾਉਣਾ, ਦਾਨ ਦੇਣ ਤੇ ਲੈਣਾ, ਇਹ ਖਟਕਰਮੀ ਬ੍ਰਾਹਮਣ ਹੋਇਆ ਕਰਦੇ। ਛਤਰੀ ਵਾਸਤੇ ਵਿਧਾਨ ਸੀ ਕਿ ਸ਼ਸਤਰਧਾਰੀ ਹੋਣਾ, ਸ਼ਸਤਰ ਦਾ ਅਭਿਆਸ ਕਰਨਾ, ਸ਼ਸਤਰ ਵਿਦਿਆ ਦੇ ਗ੍ਰੰਥ ਪੜ੍ਹਨੇ, ਸੂਰਬੀਰਤਾ ਧਾਰਨ ਕਰਨੀ ਤੇ ਕਮਜ਼ੋਰ ਦੀ ਰੱਖਿਆ ਕਰਨੀ, ਦੇਸ਼ ਦੀ ਰੱਖਿਆ ਕਰਨੀ, ਧਰਮੀ ਬੰਦਿਆਂ ਦੀ ਰੱਖਿਆ ਕਰਨੀ, ਇਹ ਕਰਤੱਵ ਸੀ ਉਹਨਾਂ ਦਾ ਛਤਰੀ ਦਾ। ਤੇ ਤੀਸਰਾ ਸੀ ਵੈਸ਼, ਉਹਦੇ ਵਿੱਚ ਨੌਕਰੀ, ਵਣਜ, ਵਪਾਰ, ਖੇਤੀਪਤੀ ਸਭ ਕੁਛ ਹੀ ਆ ਗਿਆ ਉਹਦੇ ਚ, ਵੈਸ਼ ਦੇ ਵਿੱਚ। ਉਹਨੇ ਸੰਸਾਰ ਨੂੰ ਅੰਨ ਪੈਦਾ ਕਰਕੇ ਦੇਣਾ। ਤੇ ਚੌਥਾ ਸੀ ਸ਼ੂਦਰ, ਬ੍ਰਾਹਮਣ ਦੀ ਉਸ ਵੰਡ ਦੇ ਅਨੁਸਾਰ ਤਿੰਨੇ ਵਰਨਾਂ ਦੀ ਸੇਵਾ ਕਰਨ ਵਾਸਤੇ ਵਿਧਾਨ ਬਣਾ ਦਿੱਤਾ। ਤੇ ਫਿਰ ਨਾਲ ਇੱਕ ਇਹ ਗੱਲ ਕਹਿ ਦਿੱਤੀ ਗਈ ਵੀ ਬ੍ਰਾਹਮਣ ਜਿਹੜਾ ਹੈ ਇਹ ਪਰਮਾਤਮਾ ਦੇ ਮੂੰਹ ਚੋਂ ਪੈਦਾ ਹੋਇਆ ਹੈ, ਜਿਹੜੀ ਬਿਲਕੁਲ ਅਸੰਭਵ ਬਾਤ ਸੀ ਔਰ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਬਾਤ ਸੀ। ਬ੍ਰਾਹਮਣ ਨੇ ਆਪਣੀ ਮਹਾਨਤਾ ਦੱਸਣ ਵਾਸਤੇ ਇਹ ਝੂਠ ਬੋਲ ਕੇ ਲੋਕਾਂ ਨੂੰ, ਆਪਣੇ ਆਪ ਨੂੰ ਪਵਿੱਤਰ ਮੰਨ ਕੇ ਤੇ ਛੋਟੀਆਂ ਜਾਤੀਆਂ ਨੂੰ ਜਿਹੜਾ ਉਹ ਉਹਨਾਂ ਨੇ ਭੰਡਣਾ ਵੀ ਸ਼ੁਰੂ ਕੀਤਾ ਤੇ ਉਹਨਾਂ ਦਾ ਅਪਮਾਨ ਵੀ ਕੀਤਾ, ਜੈਸਾ ਕਿ ਸੂਦ ਸੂਦ ਕਰ ਮਾਰ ਉਠਾਇਓ ਕਾਂ ਕਰੋ ਬਾਪ ਬੀਟਲਾ, ਨਾਮਦੇਵ ਜੀ। ਤੋ ਬ੍ਰਾਹਮਣ ਨੇ ਆਪਣੀ ਵਿਦਿਆ, ਵੇਦ ਵਿਦਿਆ ਦਾ ਵਿਧਾਨ ਬਣਾ ਦਿੱਤਾ ਵੀ ਬ੍ਰਾਹਮਣ ਵਿਦਿਆ ਪੜ੍ਹ ਸਕਦਾ, ਬ੍ਰਾਹਮਣ ਪੜ੍ਹਾ ਸਕਦਾ, ਹੋਰ ਕਿਸੇ ਕੋਲ ਇਹ ਅਧਿਕਾਰ ਦੋਨੇ ਨਹੀਂ ਹੋ ਸਕਦੇ ਚਾਰੇ ਵਰਨਾਂ ਕੋਲ। ਛਤਰੀ ਵਾਸਤੇ ਵਿਧਾਨ ਬਣਾ ਦਿੱਤਾ ਵੀ ਉਹ ਪੜ੍ਹ ਤਾਂ ਸਕਦਾ ਲੇਕਿਨ ਅੱਗੇ ਪੜ੍ਹਾ ਕਿਸੇ ਨੂੰ ਨਹੀਂ ਸਕਦਾ। ਤੀਸਰਾ ਆ ਗਿਆ ਵੈਸ਼, ਉਹਦੇ ਵਾਸਤੇ ਪੜ੍ਹਨਾ ਤੇ ਪੜ੍ਹਾਉਣਾ ਦੋਨੇ ਅਧਿਕਾਰ ਖਤਮ ਕਰ ਦਿੱਤੇ, ਉਹ ਕੇਵਲ ਸੁਣ ਸਕਦਾ। ਤੇ ਚੌਥੇ ਹਿੱਸੇ ਦੇ ਮਨੁੱਖ ਨੂੰ ਮਨੁੱਖ ਮੰਨਣ ਤੋਂ ਇਨਕਾਰ ਕਰ ਦਿੱਤਾ, ਉਹਦੀ ਦਸ਼ਾ ਜਿਹੜੀ ਬਹੁਤ ਮਾੜੀ ਕਰ ਦਿੱਤੀ, ਉਹਦੀ ਹਾਲਤ ਬੜੀ ਭੈੜੀ ਕਰ ਦਿੱਤੀ। ਤੇ ਉਹਦੇ ਵਾਸਤੇ ਵਿਧਾਨ ਬਣਾ ਦਿੱਤਾ, ਨਾ ਵਿਦਿਆ ਪੜ੍ਹ ਸਕਦਾ, ਨਾ ਪੜ੍ਹਾ ਸਕਦਾ, ਤੇ ਨਾ ਹੀ ਸੁਣ ਸਕਦਾ, ਤੇ ਬਲਕਿ ਜੇ ਉਹ ਇਹ ਗਲਤੀ ਕਰੇ ਤਾਂ ਉਹਦੇ ਵਾਸਤੇ ਸਜ਼ਾ ਨਿਯਤ ਕਰ ਦਿੱਤੀ ਗਈ। ਤੇ ਇਸੇ ਤਰ੍ਹਾਂ ਬ੍ਰਹਮਚਾਰੀ ਆਸ਼ਰਮ ਦੀ ਗੱਲ ਸੀ, ਉਹਦੇ ਵਿੱਚ ਵੀ ਬਹੁਤ ਸਾਰਾ ਕਹਿਣ ਮਾਤਰ ਬ੍ਰਹਮਚਾਰੀ ਤੇ ਉਸ ਤਰ੍ਹਾਂ ਜਤ ਸਾਧੇ 'ਚ ਪੂਰੇ ਨਾ ਹੋਣ ਕਰਕੇ, ਔਰ ਗ੍ਰਿਸਤ ਦਾ ਗ੍ਰਿਸਤੀ ਧਰਮ 'ਚ ਪੂਰਾ ਨਾ ਹੋਣ ਕਰਕੇ, ਬਾਨਪ੍ਰਸਤੀ ਦਾ ਜੰਗਲਾਂ ਵਿੱਚ ਜਾ ਕੇ ਵੀ ਕੁਰੀਤੀਆਂ ਕਰਨ ਕਰਕੇ, ਸੰਨਿਆਸੀ ਬਣ ਕੇ ਵੀ ਪਦਾਰਥਾਂ ਦਾ ਲਾਲਚ ਕਰਨ ਕਰਕੇ, ਭਾਈ ਸਾਹਿਬ ਕਹਿੰਦੇ ਇਹ 8 ਖੰਡ ਜਿਹੜੇ ਹਨ, ਚਾਰ ਆਸ਼ਰਮ ਚੇਤ ਚਾਰੇ ਵਰਨ, ਤੇ ਭਾਈ ਸਾਹਿਬ ਕਹਿੰਦੇ ਨੇ ਵੀ ਇਹ ਅੱਠ ਖੰਡ ਪਖੰਡ ਮਤ, ਇਹਨਾਂ ਦੇ ਵਿੱਚ ਪਖੰਡ ਨਾਮ ਦਿਖਾਵੇ ਦਾ ਹੁੰਦਾ, ਇਹਨਾਂ ਅੱਠਾਂ ਦੇ ਵਿੱਚ ਹੀ ਦਿਖਾਵਾ ਆ ਗਿਆ। ਸੁਖ ਮਾਤਰ ਆਪ ਜੀ ਨੇ ਸੁਣੇ ਲਈਆਂ ਨੇ ਗੱਲਾਂ, ਪਰ ਦੂਸਰੇ ਪਾਸੇ ਕਹਿੰਦੇ ਗੁਰਮਤ ਜਿਹੜੀ ਗੁਰੂ ਦੀ ਸਿੱਖਿਆ ਹੈ ਤੇ ਇਹਦੇ ਵਿੱਚ ਇੱਕ ਮਨ ਇੱਕ ਧਿਆਇਆ, ਇਹਦੇ ਚ ਗ੍ਰਿਸਤੀ ਵੀ ਤੇ ਆ ਸਕਦਾ ਹੈ, ਇਹਦੇ ਚ ਬ੍ਰਹਮਚਾਰੀ ਵੀ ਤੇ ਆ ਸਕਦਾ ਹੈ, ਬਾਨਪ੍ਰਸਤੀ ਵੀ ਤੇ ਆ ਸਕਦਾ ਹੈ, ਸੰਨਿਆਸੀ ਵੀ ਤੇ ਆ ਸਕਦਾ ਹੈ, ਬ੍ਰਾਹਮਣ ਵੀ ਤੇ ਆ ਸਕਦਾ ਹੈ, ਛੱਤਰੀ ਵੀ, ਵੈਸ਼ ਵੀ, ਸ਼ੂਦਰ ਵੀ, ਤੇ ਵਿਤਕਰਾ ਕਿਸੇ ਨਾਲ ਬਣੀ ਹੈ। ਇਹ ਗੁਰੂ ਨਾਨਕ ਦੀ ਗੁਰਮਤ ਦੀ ਵਿਸ਼ੇਸ਼ਤਾ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇਹ ਸਾਂਝ ਪਾ ਦਿੱਤੀ ਭਾਈ ਸਾਹਿਬ। ਇਹ ਕਹਿਣਾ ਚਾਹੁੰਦੇ ਨੇ ਚਾਰੇ ਵਰਨਾ ਤੇ ਚਾਰੇ ਆਸ਼ਰਾਂ ਦੇ ਨਾਲੋਂ ਗੁਰੂ ਦੀ ਮਤ ਦੀ ਇਹ ਮਹਾਨਤਾ ਹੈ, ਇਹ ਅਰਥ ਹੈ ਪਹਿਲੀ ਪੰਕਤੀ ਦਾ। ਹਾਂ, ਅੱਗੇ ਹੁਣ ਫਰਮਾਨ ਕਰਦੇ ਹਨ।
ਅਸ਼ਟ ਧਾਤ ਪਾਰਸ ਮਿਲ ਗੁਰਮੁਖ ਕੰਚਨ ਜੋਤ ਜਗਾਇਆ,
ਕਿਉਂਕਿ ਇਸ ਪੌੜੀ ਦੇ ਵਿੱਚ ਅੱਠ ਅੱਠ ਦੀ ਗਿਣਤੀ ਦੇ ਨਾਲ ਉਪਦੇਸ਼ ਦੇਣਗੇ ਭਾਈ ਸਾਹਿਬ, ਜਿਹੜੀ ਗੱਲ ਉਹਨਾਂ ਦੇ ਧਿਆਨ ਚ ਆ ਗਈ ਉਹਦਾ ਦ੍ਰਿਸ਼ਟਾਂਤ ਬਣਾ ਲਿਆ। ਹੁਣ ਕਹਿੰਦੇ ਅਸ਼ਟ ਧਾਤ, ਅੱਠ ਧਾਤਾਂ ਨੇ ਜ਼ਮੀਨ ਦੇ ਵਿੱਚੋਂ ਨਿਕਲਦੀਆਂ ਨੇ, ਪਰਮਾਤਮਾ ਦੀ ਖੇਡ ਹੈ। ਔਰ ਸਾਡਾ ਜਿਹੜਾ ਸਰੀਰ ਹੈ ਇਹ ਵੀ ਅੱਠਾਂ ਧਾਤਾਂ ਦਾ ਬਣਿਆ ਹੋਇਆ। ਸਾਡੇ ਸਰੀਰ ਦੇ ਵਿੱਚ ਜਦੋਂ ਕਿਸੇ ਧਾਤ ਦੀ ਅੱਠਾਂ ਦੇ ਵਿੱਚੋਂ ਘਾਟ ਪੈਂਦੀ ਹੈ, ਤਾਂਬੇ ਦੀ ਘਾਟ ਪੈ ਗਈ, ਚਮੜੀ ਦੇ ਰੋਗ ਲੱਗਣ ਲੱਗ ਜਾਂਦੇ ਨੇ, ਲੋਹੇ ਦੀ ਘਾਟ ਪੈ ਗਈ, ਉਸ ਵੇਲੇ ਖੂਨ ਦੀ ਕਮੀ ਹੋ ਜਾਏਗੀ, ਤੇ ਇਸ ਤਰ੍ਹਾਂ ਸਾਰੀਆਂ ਅੱਠ ਧਾਤਾਂ ਅਸ਼ਟਮੀ ਅਸ਼ਟ ਧਾਤ ਕੀ ਕਾਇਆ। ਸਾਡਾ ਸਰੀਰ ਹੈ ਜਿਹੜਾ ਇਹ ਵੀ ਅੱਠਾਂ ਧਾਤਾਂ ਦਾ, ਬਿਲਕੁਲ ਜ਼ਮੀਨ ਦੇ ਵਿੱਚੋਂ ਜਿਵੇਂ ਨਿਕਲਦੀਆਂ ਨੇ, ਇਸੇ ਤਰ੍ਹਾਂ ਸਰੀਰ ਹੈ ਜਿਹੜਾ ਅੱਠਾਂ ਧਾਤੂਆਂ ਦਾ ਬਣਿਆ ਹੋਇਆ। ਚਾਰ ਧਾਤੂਆਂ ਸਾਨੂੰ ਮਾਂ ਤੇ ਮਿਲੀਆਂ ਨੇ ਆਪਣੀ ਤੋਂ, ਜੇ ਚਾਰ ਧਾਤੂਆਂ ਸਾਨੂੰ ਆਪਣੇ ਪਿਓ ਤੋਂ ਮਿਲੀਆਂ। ਹਰ ਇੱਕ ਮਨੁੱਖੀ ਸਰੀਰ ਦੇ ਵਿੱਚ ਦੋਨੇ ਧਾਤੂਆਂ ਬਰਾਬਰ ਦੀਆਂ ਹੋਣ ਕਰਕੇ ਤੇ ਕੁਛ ਗੁਣ ਇਸਤਰੀਆਂ ਵਾਲੇ ਵੀ ਹੁੰਦੇ ਤੇ ਕੁਛ ਗੁਣ ਪੁਰਸ਼ਾਂ ਵਾਲੇ ਵੀ ਹੁੰਦੇ ਹੈ। ਸਾਰੀਆਂ ਇਸਤਰੀਆਂ ਦੇ ਵਿੱਚ ਕੁਛ ਗੁਣ ਪੁਰਸ਼ਾਂ ਵਾਲੇ ਨੇ ਤੇ ਸਾਰਿਆਂ ਪੁਰਸ਼ਾਂ ਦੇ ਵਿੱਚ ਕੁਛ ਗੁਣ ਇਸਤਰੀਆਂ ਵਾਲੇ ਵੀ ਨੇ, ਕਿਉਂਕਿ ਧਾਤੂਆਂ ਸਾਂਝੀਆਂ ਨੇ ਜਿਨ੍ਹਾਂ ਦਾ ਸਰੀਰ ਬਣਿਆ। ਤੇ ਮਾਤਾ ਪਿਤਾ ਦੇ, ਮਾਂ ਕੀ ਰਕਤ ਪਿਤਾ ਬੁੰਦ ਧਾਰਾ, ਮੂਰਤ ਸੂਰਤ ਕਰ ਅਪਾਰ। ਤੇ ਜਿਸ ਤਰ੍ਹਾਂ ਅੱਠ ਧਾਤੂਆਂ ਦਾ ਸਾਡਾ ਸਰੀਰ ਹੈ ਜਿਹੜਾ, ਇਹ ਵੀ ਅੱਠਾਂ ਧਾਤੂਆਂ ਦਾ ਹੈ, ਤੇ ਸੰਸਾਰ ਦੇ ਵਿੱਚ ਜਿਹੜੀਆਂ ਅੱਠ ਧਾਤੂਆਂ ਮੰਨੀਆਂ ਨੇ ਉਹਦੇ ਵਿੱਚ ਸੋਨਾ, ਚਾਂਦੀ, ਲੋਹਾ, ਜਿਸਤ, ਕਲੀ, ਤਾਂਬਾ, ਸਿੱਕਾ, ਤੇ ਕਈ ਗ੍ਰੰਥਾਂ ਨੇ ਪਿੱਤਲ ਨੂੰ ਅੱਠਵੀਂ ਧਾਤ ਮੰਨੇ ਹੈ, ਪਰ ਮੈਂ ਧਾਤੂਆਂ ਵਾਲਿਆਂ ਦੇ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਜੀ ਇਹ ਧਾਤੂ ਨਹੀਂ ਹੈ, ਇਹ ਦੋ ਚੀਜ਼ਾਂ ਇਕੱਠੀਆਂ ਕਰਕੇ ਬਣਾਇਆ ਜਾਂਦਾ ਹੈ, ਇਸ ਕਰਕੇ ਇਹਦੀ ਆਪਣੀ ਹੋਂਦ ਨਹੀਂ ਹੈ ਪਿੱਤਲ ਦੀ ਕੋਈ ਵੀ। ਇਸ ਕਰਕੇ ਅੱਠਵਾਂ ਹੈ ਪਾਰਾ, ਇਹ ਧਾਤੂਆਂ ਦੇ ਵਿੱਚ ਹੈ। ਤੇ ਇਹ ਜਿਹੜੀਆਂ ਅੱਠਵਾਂ ਧਾਤੂਆਂ ਨੇ, ਅਸ਼ਟ ਧਾਤ ਜਿਹੜੀ ਹੈ, ਜੇ ਕਿਤੇ ਪਾਰਸ ਨੂੰ ਮਿਲ ਜਾਣ ਤੇ ਫਿਰ ਇਹ ਆਪਣਾ ਸਰੂਪ ਬਦਲ ਕੇ ਸੋਨੇ ਦਾ ਰੂਪ ਧਾਰਨ ਕਰ ਲੈਣਾ, ਜਿਉਂ ਲੋਹਾ ਪਾਰਸ ਸੋਹੈ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰੂ ਦੀ ਵਡਿਆਈ। ਇਹ ਅੱਠੇ ਧਾਤੂਆਂ ਸੋਨਾ ਬਣ ਜਾਂਦੀਆਂ, ਜੇ ਇਹਨਾਂ ਨੂੰ ਪਾਰਸ ਮਿਲ ਜਾਏ, ਪਾਰਸ ਦੇ ਵਿੱਚ ਇਹ ਸ਼ਕਤੀ ਹੈ। ਹੁਣ ਇਹ ਪ੍ਰਮਾਣ ਦਿੱਤਾ ਹੈ, ਕਹਿੰਦੇ ਇਸੇ ਤਰ੍ਹਾਂ ਅੱਠਾਂ ਧਾਤਾਂ ਦਾ ਬਣਿਆ ਹੋਇਆ ਸਰੀਰ, ਜਿਵੇਂ ਜ਼ਮੀਨ ਦੇ ਵਿੱਚੋਂ ਅੱਠ ਧਾਤੂਆਂ ਨਿਕਲਦੀਆਂ ਹਨ, ਤੇ ਮਾਂ ਦੀ ਧਰਤੀ, ਮਾਂ ਦੀ ਕੁੱਖ ਰੂਪ ਧਰਤੀ ਦੇ ਵਿੱਚੋਂ ਮਿਲਿਆ ਹੋਇਆ ਤੇਰਾ ਸਰੀਰ, ਇਹਦੇ ਵਿੱਚ ਜਿਹੜੀਆਂ ਅੱਠਾਂ ਧਾਤੂਆਂ ਦਾ ਬਣਿਆ ਹੋਇਆ, ਜੇ ਕਿਤੇ ਗੁਰੂ ਰੂਪੀ ਪਾਰਸ ਤੈਨੂੰ ਮਿਲ ਜਾਏ, ਗੁਰੂ ਪਾਰਸ ਦੇ ਮਿਲਣ ਦੇ ਨਾਲ ਅਸ਼ਟ ਧਾਤ ਪਾਰਸ ਮਿਲ ਗੁਰਮੁਖ ਕੰਚਨ ਜੋਤ ਜਗਾਇਆ, ਤੇ ਜਿਵੇਂ ਸੋਨਾ ਲੋਹੇ ਤੋਂ ਸੋਨਾ ਬਣ ਜਾਣਾ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਤੇ ਬਲਕਿ ਪਾਰਸ ਦੇ ਨਾਲੋਂ ਗੁਰੂ ਦੀ, ਮਹਾਂਪੁਰਸ਼ ਦੀ ਮਹਾਨਤਾ ਵੱਡੀ ਦੱਸੀ ਗਈ ਹੈ। ਪਾਰਸ ਔਰ ਸੰਤ ਮੈਂ ਬੜੋ ਅੰਤਰੋ ਜਾਨ, ਬਹਿ ਲੋਹਾ ਕੰਚਨ ਕਰੇ ਵਹਿ ਕਰੇ ਆਪਸ ਮਾਨ। ਪਾਰਸ ਨੇ ਅੱਜ ਤੱਕ ਕਿਸੇ ਧਾਤੂ ਨੂੰ ਪਾਰਸ ਨਹੀਂ ਬਣਾਇਆ, ਸੋਨਾ ਬਣਾਇਆ। ਕਹਿੰਦੇ ਪਰ ਗੁਰੂ ਦੇ ਕੋਲ ਇਹ ਕਲਾ ਹੈ ਵੀ ਗੁਰੂ ਨੇ ਆਪਣੇ ਸਿੱਖ ਨੂੰ ਆਪਣੇ ਵਰਗਾ ਬਣਾਇਆ। ਇਹ ਤਾਂ ਇੱਕ ਪ੍ਰਮਾਣ ਦਿੱਤਾ, ਕਹਿੰਦੇ ਗੁਰੂ ਦੀ ਮਹਾਨਤਾ ਪਾਰਸ ਨਾਲੋਂ ਵੀ ਅੱਗੇ ਹੈ। ਤੇ ਇਸ ਕਰਕੇ ਅਸ਼ਟ ਧਾਤ ਪਾਰਸ ਮਿਲ ਗੁਰਮੁਖ ਕੰਚਨ ਜੋਤ ਜਗਾਇਆ, ਅੱਠੇ ਧਾਤੂਆਂ ਦਾ ਬਣਿਆ ਹੋਇਆ ਸਰੀਰ ਜਦੋਂ ਕਿਤੇ ਗੁਰਮਤ ਵਿੱਚ ਆ ਜਾਵੇ ਤੇ ਗੁਰੂ ਪਾਰਸ ਦੇ ਨਾਲ ਸ਼ੋ ਜਾਵੇ, ਸ਼ਬਦ ਜਿਹੜਾ ਹੈ ਉਹਦੇ ਵਿੱਚ ਪਾਰਸ ਕਲਾ ਹੈ, ਤੇ ਉਹਦੇ ਵਿੱਚ ਫਿਰ ਜਿਹੜੀ ਪ੍ਰਤਕ ਜੋਤ ਹੈ ਤਾਂ ਸਾਰਿਆਂ ਦੇ ਅੰਦਰ ਹੀ, ਪਰ ਚਾਨਣਾ ਕਿਸੇ ਵਿਰਲੇ ਨੂੰ ਪ੍ਰਾਪਤ ਹੈ ਉਸ ਜੋਤ ਦਾ। ਘਰ ਦੇ ਵਿੱਚ ਜੋਤ ਜਗਾ ਕੇ ਜੇ ਉਹਦੇ ਉੱਤੇ ਕੋਈ ਬਰਤਨ ਖੁੱਲ੍ਹਾ ਜਾਂ ਮੁੱਧਾ ਮਾਰ ਦਈਏ, ਨਾ ਤਾਂ ਇਹ ਕਹਿ ਸਕਦੇ ਹਾਂ ਵੀ ਜੋਤ ਜਗਦੀ ਨਹੀਂ, ਜਗ ਰਹੀ ਹੈ, ਤੇ ਨਾ ਇਹ ਕਹਿ ਸਕਦੇ ਹਾਂ ਵੀ ਇਹਦਾ ਚਾਨਣਾ ਹੈ। ਜੋਤ ਜਗ ਰਹੀ ਹੈ, ਚਾਨਣਾ ਹੈ ਨਹੀਂ। ਕਾਰਨ ਕੀ ਹੈ? ਉਹਦੇ ਉੱਤੇ ਕੋਈ ਪੜਦਾ ਹੈ। ਤੇ ਸਾਡੀ ਜਿਹੜੀ ਆਤਮਾ ਹੈ, ਜਿਹੜੀ ਪ੍ਰਤਕ ਜੋਤ ਹੈ, ਹੈ ਤਾਂ ਸਹੀ ਪਰ ਉਹਦੇ ਦੁਆਲੇ ਕੋਈ ਪੜਦਾ ਅਜਿਹਾ ਜਿਸ ਕਰਕੇ ਉਹਦਾ ਚਾਨਣਾ ਸਾਨੂੰ ਪ੍ਰਾਪਤ ਨਹੀਂ ਹੈ। ਤੇ ਜਿੰਨੀ ਦੇਰ ਤੱਕ ਉਹ ਪਰਦਾ ਦੂਰ ਨਾ ਕਰ ਦਿੱਤਾ ਜਾਏ ਉਨੀ ਦੇਰ ਤੱਕ ਚਾਨਣਾ ਨਹੀਂ ਹੈ। ਚੇਤਨ ਸੱਤਾ ਰੂਪ ਜੋਤ ਸਾਰਿਆਂ ਦੇ ਅੰਦਰ ਹੈ, ਕੋਈ ਐਸੀ ਜਗ੍ਹਾ ਹੈ ਨਹੀਂ ਜਿੱਥੇ ਪਰਮਾਤਮਾ ਦੀ ਜੋਤ ਨਹੀਂ ਹੈ, ਪਰ ਚਾਨਣਾ ਕਿਸ ਨੂੰ ਪ੍ਰਾਪਤ ਹੈ? ਜਿਸਨੇ ਅਗਿਆਨ ਦਾ ਪਰਦਾ ਜਿਹੜਾ ਹੈ ਉਹ ਦੂਰ ਕਰ ਦਿੱਤਾ ਤੇ ਜੋਤ ਪ੍ਰਤੱਖ ਰੂਪ ਦੇ ਅੰਦਰ ਪਰਮੇਸ਼ਰ ਦੀ ਅੰਸ਼ ਜਿਹੜੀ ਹੈ ਉਹ ਆਤਮਾ ਦਾ ਦਰਸ਼ਨ ਹੋਣ ਲੱਗਿਆ, ਉਹਨੂੰ ਕਹਿੰਦੇ ਆਤਮਕ ਦਰਸ਼ੀ ਬਣ ਗਿਆ। ਤੇ ਫਿਰ ਉਹਨਾਂ ਦੀ ਗੱਲ ਇੱਥੇ ਭਾਈ ਸਾਹਿਬ ਜੀ ਕਰਦੇ ਨੇ, ਗੁਰਮੁਖ ਕੰਚਨ ਜੋਤ ਜਗਾਇਆ, ਉਹ ਜੋਤ ਜਗਮਗਾ ਗਈ ਹੈ, ਆਤਮਾ ਦੀ ਸਿਖਿਆਤਾਕਾਰ ਹੋ ਗਈ, ਆਪਣੇ ਸਰੂਪ ਦੀ ਲਖਤਾ ਹੋ ਗਈ, ਤੇ ਉਹਦੇ ਪਰਮਾਤਮਾ ਦੀ ਜੋਤ ਦੇ ਅੰਦਰ ਪ੍ਰਕਾਸ਼ ਪ੍ਰਾਪਤ ਹੋਣ ਦੇ ਨਾਲ ਪੂਰੇ ਸੰਸਾਰ ਦਾ ਹਸਤਾਮਲ ਗਿਆਨ ਪ੍ਰਾਪਤ ਹੋ ਜਾਂਦਾ। ਤੇ ਇਸ ਕਰਕੇ ਕਹਿੰਦੇ ਪਰ ਹੈ ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਰੂਪੀ ਪਾਰਸ ਮਿਲ ਜਾਏ ਤਾਂ ਫਿਰ ਇਹ ਅੱਠਾਂ ਧਾਤਾਂ ਦਾ ਬਣਿਆ ਹੋਇਆ ਸਰੀਰ ਤੇ ਇਹ ਸਰੀਰ ਦੇ ਵਿੱਚ ਰਹਿੰਦਾ ਹੋਇਆ ਮਨ ਜਿਹੜਾ ਅਗਿਆਨ ਦੇ ਵਸ ਵਿੱਚ ਹੈ, ਗਿਆਨ ਦਾ ਦੀਪ ਜਗ ਜਾਏਗਾ। ਅੰਧਿਆਰੇ ਦੀਪਕ ਚਾਹੀ ਹੈ, ਇੱਕ ਵਸਤਾ ਗੋਚਰ ਲਈ ਹੈ, ਵਸਤਾ ਗੋਚਰ ਪਾਏ ਘਟ ਦੀਪ ਕਰਿਆ ਸਮਾਏ। ਇੱਕ ਇਸਲਾਮ ਦੇ ਇਤਿਹਾਸ ਵਿੱਚ ਕੁਛ ਦ੍ਰਿਸ਼ਟਾਂਤ ਹੈ ਇਸ ਵਿਚਾਰ ਦੇ ਨਾਲ ਮਿਲਦਾ ਹੈ। ਇੱਕ ਰੂਬੀਆ ਨਾਮ ਦੀ ਔਰਤ ਹੋਈ ਹੈ ਇਸਲਾਮ ਦੇ ਵਿੱਚ, ਉਹਨੂੰ ਰਹਿਬਾ ਵੀ ਕਹਿੰਦੇ ਸੀ, ਰੂਬੀਆ ਨਾਮ ਹੈ ਉਸਦਾ ਲਿਖਿਆ ਹੋਇਆ। ਉਹਦੀ ਬੜੀ ਦੁਖਾਂਤ ਦੀ ਕਹਾਣੀ ਹੈ, ਬਚਪਨ ਤੋਂ ਲੈ ਕੇ ਉਹ ਬਹੁਤ ਵੱਡਾ ਲੰਮਾ ਇਤਿਹਾਸ ਹੈ ਜੀ ਉਹਦੇ ਜੀਵਨ ਵੱਲ ਜਾਈਏ, ਕੌਣ ਸੀ, ਕਿੱਥੇ ਜੰਮੀ, ਇੱਕ ਬਾਦਸ਼ਾਹ ਦੀ ਧੀ ਸੀ, ਦਾਸੀ ਨੇ ਪਾਲੀ ਤੇ ਉਹਨੂੰ ਬਿਸਵਾ ਦੇ ਵੇਚ ਦਿੱਤਾ ਤੇ ਸ਼ਾਹੂਕਾਰ ਦੇ ਜਾਣ ਦੇ ਨਾਲ ਉਹ ਅੱਖਾਂ ਤੋਂ ਅੰਨਾ ਹੋਇਆ, ਮਾਂ ਬਣਾ ਕੇ ਕਰ ਲੈ ਗਿਆ। ਬਹੁਤ ਇੱਕ ਲੰਮੀ ਕਹਾਣੀ ਹੈ। ਇਹ ਦੇਵੀ ਜੰਮਦੀ ਹੀ ਬਚਪਨ ਤੋਂ ਹੀ ਕੋਈ ਪੂਰਬਲਾ ਕਰਮ ਤਕੜਾ ਸੀ ਇਸਦਾ, ਬੰਦਗੀ ਵਾਲੇ ਪਾਸੇ ਰੁੱਖ ਸੀ ਇਸਦਾ, ਸੰਸਾਰ ਦੇ ਕੋਈ ਵੀ ਬਾਸ਼ਨਾ ਦੇ ਨੇੜੇ ਤੇੜੇ ਵੀ ਨਹੀਂ ਸੀ। ਬੰਦਗੀ ਕਿੰਨੀ ਸੀ ਤਾਂ ਇਹ ਜਿਹੜਾ ਧਰਮੀ ਪੁੱਤਰ ਬਣਿਆ ਸੀ ਇਸਦਾ, ਉਹਨੇ ਕਿਹਾ ਮਾਂ ਮੈਂ ਬੜੀ ਕੋਸ਼ਿਸ਼ ਕਰਦਾ ਰਿਹਾ कि जिस मां की कुख तो मैं जमया उदे नालों बढ़ के मैं तेरी सेवा करा तेरिया खुशियां लवा क्योंकि तेरे ते खुदा की रहमत है। पर मैं अज तेन पुछदा भी कोई मेरी सेवा विच कमी तो नहीं है? उन्हें कहा बेटा नहीं, मैं खुश हाँ, पर एक मेरी तमन्ना है जिहड़ी अज तक पूरी नहीं होई। क्या की है? कहन लगे भी मैं मक्के की ज़ियारत करना चाहनी हाँ। उन्हें प्रबंध कर दिता, रस्ते दे विच जिथे नवाजिया ने नवाज पढ़ी, एक खूह सी बड़ा डूंगा, उहदे दुआले कुछ बिरछ सन ते नवाज पढ़ी ते बाकी नवाजी नवाज पढ़ के चले गए। रहवा जदों नवाज पढ़दी है ते कुत्ती जिहड़ी ने कतूरे दते होए वह भौंकदी अपनी बोली दे विच कुछ कहिंदी है, पर मनुख कुत्ते दी बोली समझ नहीं सकदा। कई वार कुत्ते ऐसे सियाणे न, आम ही घटना ने, एक जमान नाल बोल के नहीं दस सकदा, पर वह इशारे दे नाल कुत्ता समझा देंदा है। अपना पैर मार के अपने मूंह दे विच अंचल फड़ के वह बहुत कुछ दस देंदा कुत्ता। ये आम ही कहानियां, ते कुत्ती ने सोचा भी मेरी गल समझदी नहीं, उहनू नवाज करनी औखी हो गई। नवाज पूरी कीती तां उहदा दुपट्टा फड़ के अपने मूंह च खिच के इहनू खूह वल, खूह दी मौण दे कोल ते खड़ा के फिर खूह दे वल नू तक के उन्हें टों टों किया भी मैनू पानी चाहिए। एक जबान तो नहीं सी कह सकती। रहमान समझ गई, उसने देखा कोई पानी कढ़ने का यतन ना, कोई डोल है ना कोई रस्सी है, तो उस वेले उन्हें कहा भी इस प्यासी नू पानी जरूर पिआना चाहिए, इहदे बारे भावे मैनू कोई किड्डी कुरबानी करनी पवे। तो उसने अपने सिर दे बाल पुटने शुरू कर दते, बड़ी औखी गल सी, ये बाल पुट पुट के एक रस्सी बरीक तैयार की। उसने सिर दी सोभा बालां दे नाल है ते खून सिमया, जिथों बाल पुटदी है खून सिमदा है, ते वह बाल रस्सी बट के फिर उन्हें अपना दुपट्टा पानी दे च भिउंदा, ते एक हाथ नूं पात्र बना के दूजे हाथ नूं नचोड़ नचोड़ के कुत्ती नूं पानी पियाया। उहदी इह सेवा खुदा नूं प्रवान हो गई। सिरकी सोभ उतार के चीन्यो आत्म राम, साठ कोस मक्का मिलया देख दया के काम। दया धर्म का मूल है पाप मूल अभिमान, तुलसी दया न छोड़िए जबला घट में प्राण। गुरु नानक बाबा जी कहते तौल धर्म दया का पूत। साठ को मक्का चल के आ गया, लोकी मक्के दी जियारत नूं जांदे ते रहवां दी जियारत मक्के ने कीती। इस करके इस्लाम दे विच बहुत बड़ा स्थान हो गया इसका। जदों बिरध अवस्था विच होगी, सौ दे नेड़े उम्र चली गई, तो एक दिन की गल है, लागे मसीत सी, मसीत दे विच पूरी जमात सी आई हुई, जिन्हां काजी साहब उत्थे जिहड़े लैसन दे रहा है, इस्लाम की पढ़ाई करा रहा है, खुदा दियां गल्लां दस रहा है, ते रहवां जाके उत्थे ऐन मौके ते जदों सारे लोग बाहर निकले, ते जिथे मसाल जगदी सी पुराने समय दे अंदर, हुण लाइटां तां हुंदियां नहीं सी, बिजली तां कल दियां गल्लां ने, मसालां हुंदियां सी रात नूं जगाईआं जांदियां, ते मसाल जगदी है ते रूबिया उत्थे जाके बह गए। ज्यों ही मसीत चों लोग निकलण लगे, ये हथ मारने शुरू करते जिवें कुछ खोया गया हुंदा है। मुसलमाना दा एक मुंडा आया, उन्हें कहा मां लगता है तेरी कोई चीज खोएगी। कहन लगी हां पुत, उन्ना ही बोलती सी, हां कुछ खोया गया। दूजा आया, तीजा आया, ते मां दस की खोया, असी तेरी मदद कराने क्योंकि तू बिरध हो गई है, तेरी अखां दी निगाह कमजोर है, की खोया गया तेरा? कहिंदी सूई खोई गई है। सारे लगे रहे, सूई नहीं लभी। ज्यों ज्यों आए गए, क्योंकि इस्लाम च बहुत बड़ा नां सी इहदा बीबी दा, लोकां दी भीड़ होई गई, ते पिछों काजी साहब भी आ गए। काजी नूं अपने काजी बने दे हंकार है, उहनूं रहिबां दी वडियाई भी कोई बहुती चंगी नहीं लगदी, पर जस की पाक विखे भस्म होते हैं नीच ताते निंदा करते हैं पर अब जस की कीच। आके कहण लगा भी मुड़ियो तुसी इत्थे कठे होए हो, कहन दी जी माता दी सूई खोई गई है। सूई इत्थे की करदी सी? सूई नाल आके कहिंदा रहमन नूं पुछिया, कहिंदी माता सूई खोई गई? कहण लगी हां सूई खोई गई। कहण लगी फिर तू इत्थे की करदी सी सूई नाल? कहिंदी इत्थे थोड़ी करदी सी, मैं अपने घर विच कपड़े सिउंदी सी। ते काजी हस पिया, कहण लगे रहबा तेरा दिमाग खराब हो गया, सूई डिगी घर ते लभदियां इत्थे। वो कहण लगी काजी साहब मैं एक दिन तुहाडे कोलों सुनिया सी, तुसी लैसन दिता है कि खोई हुई चीज चानने विच लभ जांदी है, तुसी नहीं कहा है? वह कहिंदा रहबा कहा तां सी पर जिथे खोई होवे चानना उत्थे चाहीदा, तेरी सूई तेरे घर सोई है ते इत्थे तू। कहिंदी घर विच अंधेरा सी, मैं सोचा भी इत्थे चानना इत्थे लभ लां। काजी ने मजाक हटाउणा चाहिया ते रहबा उठ के खड़ी हो गई, कहण लगी काजी साहब तेरा की ख्याल है भी मैनू ज्ञान नहीं इस गल का, मैं तेरे कोलों एक गल कहाउणा चाहुंदी सी, मेरी सूई खोई नहीं खोई, लभे ना लभे, पर मैं तेनू पुछदी हाँ खुदा तां खोया तेरे हिरदे विच, तू टकरा मारदा फिरदा मसीत दे नाल, तेनू लभ जू, तू कित्थे लभ रहा है? अल्लाह एक मसीत वसदा अवल अवर मुल्क किसकेरा, गुरु ग्रंथ साहब दे अंदर। ते काजी दा दिमाग टिकाने लिया दिता सी। ते भाई गुरदास कहिंदे ना ਇਹ ਗਿਆਨ ਦਾ ਦੀਵਾ ਜਿਹੜਾ ਗੁਰਮਤ ਨੇ ਗੁਰਸਿੱਖਾਂ ਦੇ ਹਿਰਦੇ ਵਿੱਚ ਜਗਾ ਦਿੱਤਾ, ਜਿਵੇਂ ਰਹਿਬਾਂ ਦੀ ਬਾਤ ਹੈ, ਉਹਨੂੰ ਅੰਦਰ ਤੋਂ ਹੀ ਪਰਮਾਤਮਾ ਦਾ ਆਤਮਕ ਦਰਸ਼ੀ ਬਣ ਕੇ ਪਰਮਾਤਮਾ ਅੰਦਰੋਂ ਹੀ ਲੱਭ ਗਿਆ, ਜਿਸ ਨੂੰ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਾਹਿਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਬਹੁਤ ਮਤ ਜਿਉਂ ਵਾਸ ਵਸਤ ਹੈ ਮੁਕਰ ਮੈਂ ਜੈਸੇ ਸ਼ਾਹੀ ਤੈਸੇ ਹੀ ਹਰ ਬਸਿਆ ਨਿਰੰਤਰ ਘੱਟ ਹੀ ਖੋਜੋ ਪਾਈ। ਲੱਭਣ ਦੇ ਵਿੱਚ ਨਾਲ ਚਾਨਣਾ ਚਾਹੀਦਾ, ਉਹਦੀ ਗੱਲ ਭਾਈ ਸਾਹਿਬ ਜੀ ਕਰਦੇ ਹਨ।
ਰਿੱਦ ਸਿੱਧ ਸਿੱਧ ਸਾਧਕਾ ਆਦ ਪੁਰਖ ਆਦੇਸ਼ ਕਰਾਇਆ।
ਭਾਈ ਸਾਹਿਬ ਦੀ ਇੱਕ ਪੰਕਤੀ ਵਿੱਚ ਬਹੁਤ ਸਾਰੀਆਂ ਗਿਣਤੀਆਂ ਹਨ। ਉਹ ਕਹਿੰਦੇ ਨੇ ਰਿੱਧ ਸਿੱਧ ਨਿੱਧ ਤਿੰਨ ਤਰ੍ਹਾਂ ਦੀ ਹੁੰਦੀ ਹੈ, ਰਿੱਧ ਸਿੱਧ ਔਰ ਨਿੱਧ। ਰਿੱਧ ਉਹਨੂੰ ਕਹਿੰਦੇ ਨੇ ਸਾਧ ਸਿੰਘ ਜੀ ਵੀ ਸੇਰ ਪੱਕਾ ਅੰਨ, ਜਿਵੇਂ ਚੌਲ ਰਹਿਣ ਲਏ, ਖਿਚੜੀ ਰਹਿਣ ਲਈ, ਕੁਝ ਹੋਰ ਤਿਆਰ ਕਰ ਲਏ, ਹਜ਼ਾਰਾਂ ਬੰਦਿਆਂ ਨੂੰ ਵਰਤਾ ਦੇਣਾ ਪਰ ਮੁੱਕੇ ਨਾ, ਇਹ ਰਿੱਧੀ ਹੈ। ਤੇ ਜਿਵੇਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਕਰਨ ਵਾਸਤੇ ਯੋਗੀ ਆ ਗਏ ਸੀ, ਨਾਥ ਕੰਨ ਪਾਟੇ ਕੇ, ਦੇਖੀਏ ਗੁਰੂ ਨਾਨਕ ਦਾ ਤਾਂ ਏਡਾ ਵੱਡਾ ਪ੍ਰਤਾਪ ਸੀ, ਇਹ ਸ਼ਸਤਰ ਚੱਕੀ ਫਿਰਦੇ ਨੇ, ਇਹ ਲੜਾਈਆਂ ਕਰਦੇ ਨੇ, ਕਿ ਇਹ ਗੁਰੂ ਦੇ ਕੋਲ ਐਸੀਆਂ ਬਰਕਤਾਂ ਵੀ ਹੈ? ਮਹਾਰਾਜ ਕਹਿੰਦੇ ਯੋਗੀਓ ਵੀ ਲੰਗਰ ਤਿਆਰ ਹੈ, ਲੰਗਰ ਛਕ ਲਓ। ਕਹਿੰਦੇ ਜੀ ਹੋਰ ਤਾਂ ਕੁਛ ਨਹੀਂ ਛਕਾ, ਦੁੱਧ ਛਕਣਾ ਹੈ। ਕਹਿੰਦੇ ਕੋਈ ਨਹੀਂ ਦੁੱਧ ਛਕ ਲਓ। ਅਤੇ ਉੱਥੇ ਬਹਿ ਗਏ, ਬਹਿ ਕੇ ਆਪਣੀ ਸ਼ਕਤੀ ਦੇ ਨਾਲ ਅਜਿਹਾ ਭਾਣਾ ਵਰਤਾ ਦਿੱਤਾ ਵੀ ਉਹ ਚਿੱਪੀ ਮੂਹਰੇ ਰੱਖ ਦਿੱਤੀ, ਉਹ ਜਿੰਨਾ ਦੁੱਧ ਪਾਈ ਜਾਂਦੇ ਚਿੱਪੀ ਦੇ ਵਿੱਚ ਸਮਾਪਤ ਹੋਈ ਜਾਂਦਾ ਅਤੇ ਚਿੱਪੀ ਭਰਨ ਵਿੱਚ ਨਹੀਂ ਆਉਂਦੀ। ਤੇ ਵਰਤਾਵਾ ਪਰੇਸ਼ਾਨ ਹੋ ਗਿਆ, ਕਹਿਣ ਲੱਗੇ ਇੱਕ ਦੀ ਚਿੱਪੀ ਨਹੀਂ ਭਰੀ ਤੇ ਆ ਤਾਂ ਲਾਣਾ ਵੀ ਬਹੁਤ ਵੱਡਾ ਹੈ, ਸਾਰਿਆਂ ਦੀਆਂ ਚਿੱਪੀਆਂ ਕਿੱਥੋਂ ਭਰ ਆਉਣਗੀਆਂ? ਨੱਠ ਕੇ ਗਏ ਭਾਈ ਦਇਆ ਸਿੰਘ ਦੇ ਕੋਲ ਕਿ ਭਾਈ ਸਾਹਿਬ ਵੀ ਗੁਰੂ ਘਰ ਦੀ ਲਾਜ ਰੱਖਣ ਵਾਲੀ ਗਾਤ ਹੈ ਵੀ ਕਰਾਮਾਤਾਂ ਦਿਖਾਉਣ ਲੱਗ ਗਏ, ਸਿੱਧ ਲੋਕ ਇਹ ਨਹੀਂ ਹਟਦੇ ਗੁਰੂ ਘਰ ਦੇ ਵਿੱਚ ਆ ਕੇ ਵੀ ਕਰਾਮਾਤਾਂ ਵਿਖਾਉਂਦੇ ਹੈ, ਲੋਕਾਂ ਨੂੰ ਤਾਂ ਵਿਖਾਉਂਦੇ ਸੀ। ਭਾਈ ਸਾਹਿਬ ਕਹਿੰਦੇ ਕੋਈ ਨਹੀਂ, ਇੱਕ ਨਿੱਕੀ ਜਿਹੀ ਗੜਬੀ ਲਈ ਭਾਈ ਸਾਹਿਬ ਨੇ, ਭਾਈ ਦਇਆ ਸਿੰਘ ਨੇ ਦੁੱਧ ਦੀ ਭਰੀ ਤੇ ਕਿਤੇ ਇੱਕ ਚਿੱਪੀ ਬਾਲਟੀਆਂ ਨਾਲ ਨਹੀਂ ਸੀ ਭਰੀ ਤੇ ਇੱਕ ਗੜਬੀ ਦੇ ਨਾਲ ਸਾਰੀਆਂ ਚਿੱਪੀਆਂ ਭਰ ਦਿੱਤੀਆਂ ਤੇ ਗੜਬੀ ਫੇਰ ਵੀ ਨਹੀਂ ਮੁੱਕੀ। ਤੇ ਸਿੱਧ ਹੱਥ ਜੋੜ ਕੇ ਭਾਈ ਦਇਆ ਸਿੰਘ ਦੇ ਪੈਰੀ ਪੈ ਗਏ, ਕਹਿੰਦੇ ਜਿਨ੍ਹਾਂ ਦੇ ਸਿੱਖ ਐਡੀ ਵੱਡੀ ਸ਼ਕਤੀ ਵਾਲੇ ਨੇ ਸਾਨੂੰ ਸ਼ੰਕਾ ਖਤਮ ਹੋ ਗਈ, ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਵੱਡੀ ਸ਼ਕਤੀ ਦੇ ਮਾਲਕ ਨੇ। ਇਹਨੂੰ ਕਹਿੰਦੇ ਨੇ ਰਿੱਧੀ। ਸਿੱਧੀ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਮੁੱਖ ਰੂਪ ਚ ਅੱਠ ਪ੍ਰਕਾਰ ਦੀ ਹੈ, ਅਣਮਾਂ ਮਹਿਮਾਂ ਗਰਮਾਂ ਲਗਮਾਂ ਪ੍ਰਾਪਤ ਪ੍ਰਾਕਮਾਂ ਈਸ ਦਾ ਵਸੀਕਰਨ, ਇੱਕ ਇੱਕ ਦਾ ਬਹੁਤ ਵਿਸਥਾਰ ਹੈ, ਸ਼ਬਦ ਪੂਰਾ ਕਰਨਾ ਤੇ ਸਮਾਂ ਵੀ ਨੇੜੇ ਜਾਣ ਵਾਲਾ ਹੈ। ਤੇ ਇਹ ਕਿਸਮਾਂ ਨੇ, ਛੋਟੇ ਤੋਂ ਛੋਟਾ ਹੋ ਜਾਣਾ ਸਰੂਪ ਧਾਰਨ, ਵੱਡੇ ਤੋਂ ਵੱਡਾ ਵਿਸਥਾਰ ਵਾਲਾ ਸਰੂਪ ਧਾਰਨ ਕਰ ਲੈਣਾ, ਦੂਰ ਦੇਸ਼ ਦੀ ਗੱਲ ਸੁਣਨੀ, ਦੂਰ ਗਮਨ ਕਰਨਾ, ਇੱਕੇ ਟਾਈਮ ਕਈ ਸਰੂਪ ਧਾਰਨ ਕਰਨੇ, ਇਤਿਆਦ ਇਹਨਾਂ ਸ਼ਕਤੀਆਂ ਦੇ ਨਾਮ ਨੇ। ਤੇ ਇਹ ਜਿਹੜੀਆਂ ਮੁੱਖ ਅੱਠ ਨੇ ਤੇ ਦਸ ਗੌਣ ਅਠਾਰਾਂ ਸਿੱਧੀਆਂ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ। ਤੇ ਨਿਧੀ ਜਿਹੜੀ ਆ ਇਹ ਹੈ ਨੌ ਕਿਸਮ ਦੀ, ਪਦਮਾ ਮਹਾਪਦਮ ਮਕਰ ਕਸ਼ਪ ਮਕੰਦ ਕੁੰਦ ਨੀਲ ਸੰਖ ਖਰਬ। ਤੇ ਇਹਨਾਂ ਨੂੰ ਹੋਰ ਢੰਗ ਦੇ ਨਾਲ ਵੀ ਸਾਧ ਸੰਜੀ ਗਿਣਿਆ ਹੋਇਆ। ਸਤਿਕਾਰਯੋਗ ਵਿਦਿਆ ਮਾਰਤਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਉਹ ਇਹਨਾਂ ਦੀ ਗਿਣਤੀ ਇਸ ਪ੍ਰਕਾਰ ਵੀ ਕਰਿਆ ਕਰਦੇ ਸਨ, ਅਸਨ ਬਸਨ ਭੂ ਕਣਕ ਪੁੰਨ। ਤੇ ਇਸ ਤਰ੍ਹਾਂ ਦੀਆਂ ਇਹਨਾਂ ਦੀ ਗਿਣਤੀ ਕੀ ਹੈ, ਅਸਨ ਬਸਨ ਭੂ ਕਣਕ ਪੁੰਨ ਤੇ ਰਸਵਾਹੇ ਹੰਡਵਾਹੇ ਜਾਣੀਆਂ ਆਦਿ ਇਸ ਤਰ੍ਹਾਂ ਦੇ ਸਾਧ ਜੀ ਨਿਕਲੇ ਜਾਂਦੇ ਸੀ। ਦਾਸੀ ਚੌਂਪ ਗੁਲਾਮ ਰਸਵਾਹੇ ਹੰਡਵਾਹੇ ਜਾਣੀਆਂ ਜੈ ਨਵ ਨਿਧ ਕੇ ਨਾਮ। ਇਹ ਫਿਰ ਇਕੱਲੇ ਇਕੱਲੇ ਦੇ ਨਾਂ ਚੱਲ ਪੈਂਦੇ ਨੇ, ਆਹ ਸਿੱਧੀ ਕਿਸ ਤਰ੍ਹਾਂ ਦੀ, ਆਹ ਕਿਸ ਤਰ੍ਹਾਂ ਦੀ, ਇਹ ਗਿਣਤੀਆਂ ਮਿਣਤੀਆਂ। ਤੇ ਆਪਾਂ ਪੇਟ ਗਣਨ ਦੇ ਨਾਲੋਂ ਫਲ ਖਾਣ ਦੀ ਗੱਲ ਠੀਕ ਹੈ। ਭਾਈ ਸਾਹਿਬ ਜੀ ਹੁਣ ਇੱਥੇ ਕਹਿੰਦੇ ਆ, ਕਹਿੰਦੇ ਰਿੱਧ ਸਿੱਧ ਸਾਧਕਾ ਜਿਹੜੇ ਸਾਰੀ ਇਹ ਸਾਧਨਾ ਕਰਨ ਵਾਲੇ ਸਾਧਕਾ ਆਦਿ ਪੁਰਖ ਆਦੇਸ਼ ਕਰਾਇਆ, ਰਿੱਧੀਆਂ ਸਿੱਧੀਆਂ ਵਾਲਿਆਂ ਨੂੰ ਗੁਰੂ ਘਰ ਦੇ ਅੰਦਰ ਗੁਰੂ ਘਰ ਦੀਆਂ ਵਰਕਤਾਂ ਨਾਲ ਮੇਰੇ ਗੁਰੂ ਨਾਨਕ ਨੇ ਉਹਨਾਂ ਦੇ ਕੋਲੋਂ ਅਕਾਲ ਪੁਰਖ ਦੀ ਪੂਜਾ ਕਰਵਾ ਦਿੱਤੀ ਕਿ ਰਿੱਧੀਆਂ ਸਿੱਧੀਆਂ ਦੇ ਚੇਟਕ ਛੱਡ ਕੇ ਨਾ ਨਾਟਕ ਚੇਟਕੀਏ ਕੁਕਾਜਾ ਕੁਕਾ ਛੱਡ ਦਿਓ, ਤੇ ਪਰਮਾਤਮਾ ਦੇ ਚਰਨੀ ਉਹਨਾਂ ਨੂੰ ਲਾਇਆ ਹੈ।
ਅਠੇ ਪਹਿਰ ਆਰਾਧੀਐ ਸ਼ਬਦ ਸੁਰਤ ਲਿਵ ਅਲਖ ਲਖਾਇਆ।
ਅੱਠ ਦੀ ਗਿਣਤੀ ਚੱਲਦੀ ਹੈ ਨਾ, ਹੁਣ ਅੱਠ ਪਹਿਰ ਨ, ਤਿੰਨ ਘੰਟੇ ਦਾ ਇੱਕ ਪਹਿਰ ਹੁੰਦਾ ਹੈ, ਤੇ ਅੱਠ ਪਹਿਰ, ਚਾਰ ਪਹਿਰ ਰਾਤ, ਚਾਰ ਪਹਿਰ ਦਿਨ, ਇਸ ਤਰ੍ਹਾਂ ਸਮੁੱਚੇ ਰੂਪ ਚ ਵੰਡਿਆ ਹੋਇਆ। ਕਹਿੰਦੇ ਅੱਠੇ ਪਹਿਰ ਜਿਹੜੇ ਨ ਪਰਮਾਤਮਾ ਦੇ ਆਰਾਧਨ ਦੇ ਵਿੱਚ ਗੁਰਸਿੱਖ ਲੰਘਾਉਂਦੇ ਆ। ਉਹ ਇਹ ਨਹੀਂ ਦੇਖਦੇ ਵੀ ਕਿਹੜਾ ਸਮਾਂ, ਦਿਨ ਰਾਤੀ ਆਰਾਧ ਹੋ ਪਿਆਰੋ ਨਿਮਖ ਨਾ ਕੀਜਾ ਢੀਲਾ। ਅੱਠੇ ਪਹਿਰ ਆਰਾਧੀ ਹੈ ਤੇ ਆਰਾਧ ਦੇ ਕਿਸ ਨੂੰ ਸ਼ਬਦ ਸੁਰਤ, ਆਪਣੀ ਸੁਰਤੀ ਜਿਹੜੀ ਹੈ, ਸੁਰਤ ਦੇ ਦੋ ਤਿੰਨ ਅਰਥ ਨੇ, ਸੁਰਤ ਗਿਆਤ ਨੂੰ ਵੀ ਕਹਿੰਦੇ ਨੇ, ਸੋ ਜਮਾ ਰਤ ਰਤ ਪ੍ਰੀਤੀ ਨੂੰ ਕਹਿੰਦੇ ਨੇ, ਸ੍ਰੇਸ਼ਠ ਪ੍ਰੀਤੀ ਦੇ ਨਾਲ ਸ਼ਬਦ ਦਾ ਚਿੰਤਨ ਕਰਦੇ ਨੇ। ਲਿਵ ਇਕਾਗਰਤਾ ਰੂਪ ਬਿਰਤੀ ਦਾ ਨਾਮ ਹੈ, ਜਿਹੜੀ ਇਕਾਗਰਤਾ ਬਣ ਜਾਣੀ ਹੈ, ਇੱਕੋ ਸ਼ਬਦ ਦੀ ਧੁਨ ਉੱਠ ਰਹੀ ਹੈ, ਸੰਕਲਪ ਕੋਈ ਨਹੀਂ ਉੱਠ ਰਿਹਾ, ਉਹਨੂੰ ਲਿਵ ਕਹਿੰਦੇ ਨੇ। ਤੇਲ ਧਾਰਾ ਵਾਂਗੂ ਇੱਕ ਰਸ ਲੱਗ ਜਾਣੀ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਪਣੇ ਆਪ ਆਉਣ ਲੱਗ, ਜਿਹਨੂੰ ਲਿਵ ਕਹਿੰਦੇ ਨੇ। ਸ਼ਬਦ ਸੁਰਤ ਲਿਵ ਅਲੱਗ ਲਿਖਾਇਆ, ਜਿਹੜਾ ਲਿਖਿਆ ਨਾ ਜਾਣ ਵਾਲਾ, ਜਿਹੜਾ ਮਲੀਨ ਬੁੱਧ ਕਰਕੇ ਲਿਖਿਆ ਨਹੀਂ ਸੀ ਜਾਂਦਾ, ਜਿਹੜਾ ਵਿਸ਼ੇ ਵਿਛਾਣੀ ਬੁੱਧ ਕਰਕੇ ਲਿਖਿਆ ਨਹੀਂ ਸੀ ਜਾਣਦਾ, ਉਹ ਆਤਮ ਵਿਛਾਣੀ ਬੁੱਧ ਕਰਕੇ ਲਿਖਾਇਆ, ਜਾਣੀ ਜਣਾ ਦਿੱਤਾ ਗੁਰੂ ਸਾਹਿਬ ਨੇ।
ਅਸ਼ਟਕੁਲੇ ਬਿਹੁ ਉਤਰੀ ਸਤਿਗੁਰ ਮਤ ਨਾ ਹੋਏ ਮਾਇਆ।
ਭਾਈ ਸਾਹਿਬ ਜੀ ਦੇ ਲੇਖਣੀ ਤੋਂ ਤੇ ਉਹਨਾਂ ਦੀ ਕਰਨੀ ਤੋਂ ਬਲਿਹਾਰ ਜਾਈਏ, ਜਿਹੜੀ ਗੱਲ ਗਿਣਦੇ ਆ ਵੀ ਕਿੰਨਾ ਕੁਛ ਭਾਈ ਗੁਰਦਾਸ ਨੂੰ ਜ਼ਬਾਨੀ ਚੇਤੇ ਹੈ। ਉਹ ਕਹਿੰਦੇ ਵੀ ਨਾਗਾਂ ਦੀਆਂ ਅੱਠ ਕੁਲਾਂ ਨੇ, ਜਿਵੇਂ ਤਛਕ ਨਾਗ ਹੈ, ਸ਼ੇਸ਼ ਨਾਗ ਹੈ, ਪਦਮ ਨਾਗ ਹੈ, ਇਹਨਾਂ ਦੀਆਂ ਅੱਠ ਕੁਲਾਂ ਨੇ। ਜਿਹੜੇ ਗਾਰੜੂ ਮੰਤਰ ਵਾਲੇ ਸੀ, ਅੱਠੇ ਕੁਲਾਂ ਦਾ ਨਾਮ ਲੈ ਕੇ ਮੰਤਰ ਪੜ੍ਹਦੇ ਸੀ ਵੀ ਜਿਹੜੀ ਕੁਲ ਦਾ ਵੀ ਲੜਿਆ ਹੋਊਗਾ ਸੱਪ, ਉਹਦੀ ਵਿਹੋ ਉਤਰ ਜਾਵੇ। ਭਾਈ ਸਾਹਿਬ ਉਹਦਾ ਦ੍ਰਿਸ਼ਟਾਂਤ ਦਿੰਦੇ, ਗਾਰੜੂ ਮੰਤਰ ਦੇ ਨਾਲ ਵੀ ਉਹ ਉਤਰਦੀ ਸੀ, ਇਹਦੇ ਚ ਕੋਈ ਦੋ ਰਾਵ ਨਹੀਂ। ਤਾਂ ਹੀ ਗੁਰਬਾਣੀ ਦੇ ਵਿੱਚ ਲਿਖਿਆ, ਗੁਰਮੁਖ ਕੋਈ ਗਾਰੜੂ, ਮਾਇਆ ਹੋਈ ਨਾਗਣੀ ਜਗਤ ਰਹੇ ਲਵਟਾਏ, ਜੋ ਇਸ ਕੀ ਸੇਵਾ ਕਰੇ ਤੀ। ਫਿਰ ਉਹਦੇ ਵਿੱਚ ਗੁਰਮੁਖ ਕੋਈ ਗਾਰੜੂ, ਇਹਦਾ ਮਤਲਬ ਗਾਰੜੂ ਮੰਤਰ ਹੁੰਦਾ ਸੀ ਨਾ, ਇੱਕ ਤਾਂ ਵਿਦਿਆ ਹੈ। ਤੇ ਭਾਈ ਸਾਹਿਬ ਇਹਦਾ ਦ੍ਰਿਸ਼ਟਾਂਤ ਦਿੰਦੇ ਹੈ, ਅੱਠੇ ਕੁਲਾਂ ਨਾਗਾਂ ਦੀਆਂ, ਤੇ ਜਿਹੜਾ ਮੰਤਰ ਪੜ੍ਹ ਕੇ ਵਿਹੋ ਲਾ ਦਿੰਦੇ ਸੀ। ਕਹਿੰਦੇ ਇੱਧਰ ਇਸੇ ਤਰ੍ਹਾਂ ਜਿਹੜੀ ਗੁਰੂ ਦੀ ਕੁਲ ਹੈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮੱਤ ਦੇ ਅੰਦਰ ਜਿਹੜਾ ਸੰਸਾਰ ਮਾਇਆ ਦਾ ਮੋਹਿਆ ਹੋਇਆ ਹੈ, ਜਿਹਨਾਂ ਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ ਕਾਮ ਕਰੋ ਲੋਹ ਮੋਹੰਕਾਰ ਦੀ ਚੜ ਰਹੀ ਹੈ, ਸੱਪਾਂ ਦੀ ਨਿਆਏ ਜਿਹਨਾਂ ਨੂੰ ਇਹ ਕੱਟ ਰਹੇ ਨੇ ਕਾਮ ਕ੍ਰੋਧ, ਕਹਿੰਦੇ ਉਹਨਾਂ ਨੂੰ ਗਾਰੜੂ ਮੰਤਰ ਨਾਮ ਦਾ ਦੇ ਕੇ, ਮੂਲ ਮੰਤਰ ਦਾ, ਗੁਰ ਮੰਤਰ ਦਾ, ਤੇ ਉਹਨਾਂ ਦੀ ਦਵੈਸ਼ ਦੀ ਵਿਉਹ ਤਾਰ ਦਿੱਤੀ ਗੁਰੂ ਸਾਹਿਬ ਨੇ। ਤੇ ਗੁਰੂ ਸਾਹਿਬ ਜੀ ਇੱਕ ਇਹੋ ਜਿਹੇ ਗਾਰੜੂ ਮੰਤਰ ਦੇਣ ਵਾਲੇ ਗਾਰੜੂ ਵੀ ਹੈ ਜਿਹੜੇ ਆਪਣੇ ਗੁਰਸਿੱਖਾਂ ਨੂੰ ਇਹੋ ਜਿਹੀ ਵਿਉਹ ਤਾਰ ਦਿੰਦੇ ਹਨ।
ਮਨ ਅਸਾਧਨਾ ਸਾਧੀ ਹੈ ਗੁਰਮੁਖ ਸੁਖ ਪ੍ਰਸਾਦ ਸਦਾਇਆ।
ਤੇ ਦੇਖੋ ਕਹਿੰਦੇ ਜਿਹੜਾ ਮਨ ਹੈ, ਮਨ ਅਸਾਧ ਸਾਧ ਹੈ ਜਨ ਕੋਏ। ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਮਨ ਕੋਈ ਸੌਖੀ ਦੀ ਬਾਤ ਨਹੀਂ, ਸੌਖਾ ਜਾ ਨਹੀਂ ਸਾਧਿਆ ਜਾਂਦਾ। ਤੇ ਮਨ ਨੂੰ ਸਾਧਦਿਆਂ ਸਾਧਦਿਆਂ ਤਾਂ ਮਨ ਹੀ ਸਾਧ ਹੁੰਦਾ ਹੈ, ਸਾਨੂੰ ਬਹੁਤ ਔਖਾ ਹੈ। ਇਸ ਕਰਕੇ ਕਿਹਾ ਮਹਾਂਪੁਰਖਾਂ ਨੇ ਕਥਾ 'ਚ ਇੱਕ ਵਾਰੀ ਬੋਲਿਆ ਸੀ, ਬੜੀ ਸਰਲ ਜੀ ਗੱਲ, ਉਹ ਇੰਨੀ ਪਿਆਰੀ ਲੱਗਦੀ ਹੈ। ਅਕਸਰ ਮੈਂ ਗੱਲ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੀ ਰਸਨਾ ਤੋਂ ਸੁਣੀ ਹੋਈ ਸੁਣਾਉਂਦਾ ਹੀ ਰਹਿਣਾ ਹੁੰਦਾ, ਉਹ ਪਿਆਰੀ ਹੈ ਮਨ ਦੇ ਪ੍ਰਥਾਏ। ਕਹਿੰਦੇ ਮਨ ਸ਼ਤਾਨਾ ਬੇਈਮਾਨਾ ਮਰਜਾ ਮਗਰੋਂ ਲੈ ਜਾ। ਮਨ ਸ਼ਤਾਨਾ ਬੇਈਮਾਨਾ ਮਰਜਾ ਮਗਰੋਂ ਲੈ ਜਾ, ਉਹ ਨਿੱਤ ਸਿਆਪੇ ਕਰਦਾ ਰਹਿਣਾ, ਪਲ ਦੋ ਪਲ ਤਾਂ ਬਹਿ ਜਾ, ਤੂੰ ਹਰ ਵੇਲੇ ਸਿਆਪੇ ਛੇੜੇ ਹੋਏ ਹੈ। ਇਹ ਜਿੰਨੇ ਝਗੜੇ ਛੇੜੇ ਮਨ ਦੇ ਛੇੜੇ ਹੋਏ ਨੇ, ਭਲਾ ਹੋਰ ਕਿਤੇ ਛੇੜਿਆ ਹੋਏ। ਨਿੱਤ ਸਿਆਪੇ ਕਰਦਾ ਰਹਿਣਾ, ਪਲ ਦੋ ਪਲ ਤੋਂ ਬਹਿ ਜਾ, ਉਹ ਲੱਖ 84 ਭੌਂਦਾ ਫਿਰਦਾ, ਸਿੱਧੇ ਰਸਤੇ ਪੈ ਜਾ, ਦਾਸਾ ਤੇਰੇ ਸਾਥੀ ਚੱਲ ਗਏ, ਤੂੰ ਉਹਨਾਂ ਪਿੱਛੇ ਰਹਿ ਜਾ। ਇਹ ਮਹਾਂਪੁਰਖਾਂ ਨੇ ਕਥਾ ਦੇ ਵਿੱਚ ਬਚਨ ਸੁਣਾਇਆ ਸੀ। ਇਸ ਕਰਕੇ ਮਨ ਅਸਾਧ ਸਾਧ ਹੈ ਜਨ ਕੋਏ। ਜਿੰਨੀ ਦੇਰ ਤੱਕ ਮਨ ਸਾਧ ਨਹੀਂ ਬਣਿਆ, ਤੇ ਤਨ ਦੇ ਸਾਧ ਬਣਨ ਦੇ ਨਾਲ ਨਾ ਸਮਾਜ ਦਾ ਕੁਛ ਰਿਹਾ, ਤੇ ਨਾ ਹੀ ਕੱਪੜੇ ਪਾਉਣ ਵਾਲੇ ਦਾ ਕੁਛ ਬਣਿਆ। ਕੱਪੜਿਆਂ ਦੇ ਸਾਧ ਬਹੁਤੀ ਭਰਮਾਰ ਹੈ, ਲੇਕਿਨ ਗੁਰਸਿੱਖ ਮਨ ਨੂੰ ਸਾਧਣ ਵਾਲੇ, ਮਨ ਨੂੰ ਸਾਧਿਆ। ਤਨ ਦਾ ਸਾਧ ਹੈ, ਮਨ ਦਾ ਅਸਾਧ ਹੈ, ਤੇ ਸਮਾਜ ਵਿੱਚ ਬਹੁਤ ਵੱਡੀ ਬੁਰਾਈ ਖੜੀ ਹੋ ਗਈ। ਮਨ ਦਾ ਸਾਧ ਹੈ ਤੇ ਉਹਨੂੰ ਆਮ ਲੋਕ ਕਹਿੰਦੇ ਨੇ, ਕਹਿੰਦੇ ਜੀ ਫਲਾਨਾ ਇਹ ਤਾਂ ਬੰਦਾ ਸਾਧ ਹੀ ਹੈ, ਕਿਉਂਕਿ ਉਹਦੇ ਕੋਲ ਉਹਦੇ ਵਿੱਚ। ਤੇ ਮਨ ਜਿਹੜਾ ਹੈ ਅਸਾਧ ਹੈ, ਤੇ ਜਿਸ ਵੇਲੇ ਮਨ ਸਾਧਿਆ ਗਿਆ, ਤੇ ਮਹਾਰਾਜ ਸਾਹਿਬ ਜੀ ਨੇ ਪਾਵਨ ਸ਼ਬਦਾਂ ਦੇ ਅੰਦਰ ਕਹਿੰਦੇ, ਦਹਿਤ ਸੁਖੋਜਿਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹਨੂੰ ਪੂਰਨ ਕਿਰਪਾ ਤੋਂ ਬਿਨਾਂ ਵਸ ਵਿੱਚ ਕਰਨ ਵਾਲਾ ਹੈ ਹੀ ਨਹੀਂ। ਕੋਈ ਗੁਰੂ ਕਿਰਪਾ ਕਰਦਾ, ਗੁਰ ਕਿਰਪਾ ਜੇ ਨਰਕੋ ਕੀ ਨਹੀਂ, ਤੇ ਇਹ ਜੁਗਤ ਪਛਾਣੀ। ਤੇ ਗੁਰੂ ਦੀ ਕਿਰਪਾ ਨਾਲ ਬੰਨਿਆ ਜਾਂਦਾ। ਮਨ ਅਸਾਧ ਨਾ ਸਾਧੀਏ, ਗੁਰਮੁਖ ਸੁਖ ਪਰ ਸਾਧ ਸਧਾਇਆ। ਤੇ ਗੁਰੂ ਦੇ ਮੁਖ ਦੁਆਰਾ ਨਿਕਲਿਆ ਹੋਇਆ ਉਪਦੇਸ਼, ਉਹਦੇ ਦੁਆਰਾ ਇਸ ਮਨ ਨੂੰ, ਮਨ ਪਾਰਾ ਗੁਰਮੁਖ ਵਸ ਆਣਾ। ਜਿਹੜਾ ਆਯੁਰਵੈਦਿਕ ਦੇ ਵਿੱਚ ਸੰਨਿਆਸੀ ਲੋਕ ਪਾਰਾ ਮਾਰਦੇ ਸੀ ਨਾ, ਮੈਂ ਮਾਰਿਆ ਹੋਇਆ ਪਾਰਾ ਵੇਖਿਆ ਤੇ ਮਾਰਨ ਵਾਲੇ ਵੇਖੇ ਹੈ। ਇਹਦੀ ਇੱਕ ਪੂਰੀ ਪ੍ਰਕਿਰਿਆ ਵੀ ਪਾਰਾ ਕਿਵੇਂ ਮਰਦਾ ਹੁੰਦਾ, ਤੇ ਜਿਵੇਂ ਪਾਰਾ ਮਰਦਾ ਉਸੇ ਤਰ੍ਹਾਂ ਮਨ ਮਰਦਾ, ਬਸ ਉਹ ਬਾਹਰ ਹੈ ਇਹ ਅੰਤਰੀ ਹੈ। ਮਨ ਪਾਰਾ ਗੁਰਮੁਖ ਵਸ ਆਣਾ। ਤੇ ਇਸ ਕਰਕੇ ਕਹਿੰਦੇ ਇਹ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਇਹਨੂੰ ਸਾਧ ਲਿਆ ਤਾਂ ਫਿਰ ਸਾਧ ਹੋਇਆ, ਸਾਧਨਾ ਕਰਨ ਕਰਕੇ ਸਾਧ ਸਦਾਇਆ। ਤੇ ਐਸੀ ਗੁਰੂ ਦੇ ਸਿੱਖਾਂ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਮਹਾਨ ਕਿਰਪਾ ਹੈ।
ਸਾਧ ਸੰਗਤ ਮਿਲ ਮਨ ਵਸ ਆਇਆ।
ਕਹਿੰਦੇ ਭਾਈ ਇੱਕੋ ਹੀ ਤਰੀਕਾ ਹੈ, ਸਾਧ ਸੰਗਤ ਕਰਦਿਆਂ ਕਰਦਿਆਂ ਮਨ ਵਸ ਵਿੱਚ ਆਉਣ ਲੱਗ ਜਾਂਦਾ, ਮਨ ਵਿੱਚ ਵੈਰਾਗ ਵੱਧਦਾ, ਮਨ ਵਿੱਚ ਨਿਮਰਤਾ ਵੱਧਦੀ ਹੈ, ਭਾਂਡਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ, ਤੇ ਮਨ ਹੌਲੀ ਹੌਲੀ ਸ਼ਬਦ ਦੇ ਪ੍ਰਤਾਪ ਦੇ ਨਾਲ ਮਨ ਜਿਹੜਾ ਸਾਧਿਆ ਜਾਂਦਾ। ਤੇ ਇਹ ਕੋਈ ਗੱਲਾਂ ਨਾਲ ਸਾਧਣ ਵਾਲੀ, ਮਨ ਜੀਤੈ ਜਗ ਜੀਤ। ਤੋ ਇਸ ਕਰਕੇ ਸਾਧ ਸਮਝੀ, ਸਾਧ ਸੰਗਤ ਮਿਲ ਮਨ ਵਸ ਆਇਆ। ਤੇ ਜਿਸ ਵੇਲੇ ਜੁਗਤ ਹੈ ਇਸ ਦੀ ਕਥਨ ਕੀਤੀ ਹੈ, ਕਹਿੰਦੇ ਜਿਹਨਾਂ ਦੇ ਘੋੜੇ ਰੱਖੇ ਹੁੰਦੇ ਸੀ ਨਾ, ਘੋੜੇ ਘੋੜੀਆਂ, ਉਹਦੇ ਘੋੜੇ ਦੇ ਪੇਟ 'ਚ ਬਿਮਾਰੀ ਬੜੀ ਜਲਦੀ ਹੋ ਜਾਂਦੀ ਹੈ। ਘੋੜਿਆਂ ਦਾ ਇੱਕ ਮਸਾਲਾ ਸਪੈਸ਼ਲ ਨਿਹੰਗ ਸਿੰਘ ਜਾਣਦੇ ਹੈ, ਬਾਬਾ ਸੋਹਣ ਸਿੰਘ ਜੀ ਦੇ ਕੋਲ ਇੱਕ ਇਹੋ ਜਿਹਾ ਮਸਾਲਾ ਸੀ, ਉਹ ਆਖਰੀ ਸਵਾਸਾਂ 'ਤੇ ਅੱਗੇ ਗੁਣ ਦਿੱਤਾ ਉਹਨਾਂ ਨੇ, ਹਰ ਇੱਕ ਦੇ ਕੋਲ ਨਹੀਂ, ਬਾਕੀ ਦੇ ਨਿਹੰਗ ਸਿੰਘ ਉੱਥੋਂ ਲੈਂਦੇ ਸੀ ਮਸਾਲਾ, ਕਿੱਡੇ ਘੋੜਾ ਰੋਗੀ ਹੁੰਦਾ ਉਹ ਜਿਹੜਾ ਮਸਾਲਾ ਹੈ। ਅਤੇ ਜਿਸ ਵੇਲੇ ਘੋੜਾ ਰੋਗੀ ਹੋ ਗਿਆ, ਜੇ ਉਹਨੂੰ ਘੋੜੇ ਨੂੰ ਮਸਾਲਾ ਦਿੰਦੇ ਲੈਂਦੇ ਹੀ ਨਹੀਂ, ਫਿਰ ਕਰਦੇ ਕੀ ਨਾ, ਇੱਕ ਪਾਸੇ ਮਸਾਲੇ ਦੀ ਮੁੱਠੀ ਜਿਹੜੀ ਹੈ ਮਸਾਲੇ ਦੀ ਭਰੀ ਹੋਈ ਹੈ, ਅਤੇ ਘੋੜੇ ਦੇ ਦੂਸਰੇ ਪਾਸੇ ਉਹਨੂੰ ਚੰਗੀ ਤਰ੍ਹਾਂ ਨੈੜ ਕੇ ਕਲਾਵਾ ਲੈ ਕੇ ਨਾ ਉਹਦੀ ਜੀਭ ਨੂੰ ਦੱਬ ਲੈਣਾ ਇਸ ਤਰ੍ਹਾਂ।
ਜੀਵ ਨੂੰ ਦੱਬ ਕੇ ਮਸਾਲੇ ਵਾਲੀ ਮੁੱਠੀ ਉਹਦੇ ਹਲਕ ਦੇ ਵਿੱਚ ਦੇ ਦੇਣੀ ਹੈ। ਉਹ ਜੀਵ ਨੂੰ ਹਿਲਾਈ ਜਾਂਦਾ ਅਤੇ ਮੂੰਹ ਉਹਦਾ ਉੱਪਰ ਨੂੰ ਚੱਕਿਆ ਅਤੇ ਮਸਾਲਾ ਅੰਦਰ ਜਾਈ ਜਾਂਦਾ ਅਤੇ ਰੋਗੀ ਠੀਕ ਹੋ ਜਾਂਦਾ। ਇਹਦੇ ਨਾਲ ਘੋੜੇ ਵਾਲੀ ਕਰ ਹੋਊਗੀ, ਇਹਦਾ ਮੂੰਹ ਜਿਹੜਾ ਨਾ ਰੱਬ ਕਨੀ ਨੂੰ ਚੱਕ ਕੇ ਇਹ ਸ਼ਬਦ ਦਾ ਮਸਾਲਾ ਇਹਦੇ ਤੁੰਨਣਾ ਪੈਣਾ, ਇਹ ਲੈਣਾ ਲਾਉਣਾ ਨਹੀਂ ਇਹਨੇ, ਇਹ ਤਾਂ ਬਾਹਰ ਨੂੰ ਸੁੱਟਦਾ, ਨਾਮ ਜਪੋ ਤਾਂ ਆਹ ਕੰਮ ਕਰਦਾ ਹੈ। ਇਸ ਕਰਕੇ ਸਾਧ ਸਿੰਘ ਜੀ ਫਿਰ ਸਾਧ ਸੰਗਤ ਮਿਲ ਮਨ ਵਸ ਆਇਆ। ਸਮਾਂ ਹੋ ਗਿਆ, ਅੱਜ ਦੀ ਵਿਚਾਰ ਇੱਥੇ ਹੈ, ਕੱਲ੍ਹ ਨੂੰ 9 ਦੀ ਗਿਣਤੀ ਨਾਲ ਉਪਦੇਸ਼, ਉਹ ਤੋਂ ਅੱਗੇ ਫਿਰ ਸਾਧ ਸਿੰਘ ਜੀ ਕੁਝ ਸਰਲ ਰੂਪ ਦੇ ਅੰਦਰ ਹੀ ਵਿਚਾਰ ਆਉਣੀ ਹੈ। ਗੁਰੂ ਕਿਰਪਾ ਕਰੇ, ਆਓ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਸਾਧ ਸਿੰਘ ਜੀ ਲਾਭ ਪ੍ਰਾਪਤ ਕਰਨਾ ਤੀਸਰੀ ਜਥੇ ਦੇ ਕੋਲ। ਹਾਂਜੀ,
ਮਨ ਸਾਧਨ ਸਾਧੀ ਹੈ ਗੁਰਮੁਖ ਸੁਖ ਪਰ ਸਾਧ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾਭਿਆਨ ਨਾਨਕ
ਪਾਰ ਉਤਾਰ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ
ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ,
ਜੋ ਸਰਧਾ ਕਰ ਸੇਵ ਦੇ ਗੁਰ ਪਾਰ
ਉਤਾਰਨ,
ਜੋ ਸਰਧਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।